ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਸਬਕ ਨੰਬਰ 53 ਤੇ ਗੌਰ ਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਏਲੀਆ ਨਬੀ, ਤੇ ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਧਿਆਨੋ ਗਿਆਨ ਕਰਾਂਗੇ। ਅਸੀਂ ਪਿਛਲੇ ਸਬਕ ਵਿੱਚ ਸਲਾਤੀਨ ਦੀ ਪਹਿਲੀ ਕਿਤਾਬ ਦੇ ਉਹਦੇ 18ਵੇਂ ਬਾਬ ਤੇ ਪਹੁੰਚੇ ਸਾਂ, ਤੇ ਦੁਪਹਿਰ ਨੂੰ ਇੰਜ ਹੋਇਆ ਕਿ ਏਲੀਆ ਨੇ ਉਹਨਾਂ ਨੂੰ ਚਿੜਾ ਕੇ ਆਖਿਆ, ਬੁਲੰਦ ਆਵਾਜ਼ ਦੇ ਨਾਲ ਪੁਕਾਰੋ ਕਿਉਂਕਿ ਉਹ ਤੇ ਦੇਵਤਾ ਏ, ਉਹ ਕਿਸੇ ਸੋਚ ਵਿੱਚ ਹੋਵੇਗਾ ਜਾਂ ਉਹ ਖਲਵਤ ਵਿੱਚ ਏ ਜਾਂ ਕਿਧਰੇ ਸਫ਼ਰ ਵਿੱਚ ਹੋਵੇਗਾ ਜਾਂ ਸ਼ਾਇਦ ਉਹ ਸੌਂਦਾ ਏ, ਸੋ ਜ਼ਰੂਰ ਏ ਕਿ ਉਹ ਜਗਾਇਆ ਜਾਏ। ਉਦੋਂ ਬੁਲੰਦ ਆਵਾਜ਼ ਦੇ ਨਾਲ ਪੁਕਾਰਨ ਲੱਗੇ ਤੇ ਆਪਣੇ ਦਸਤੂਰ ਦੇ ਮੁਤਾਬਿਕ ਆਪਣੇ ਆਪ ਨੂੰ ਛੁਰੀਆਂ ਤੇ ਨਿਸ਼ਤਰਾਂ ਦੇ ਨਾਲ ਗਹਿਲ ਕਰ ਲਿੱਤਾ, ਇੱਥੋਂ ਤੱਕ ਕਿ ਲਹੂ ਲੁਹਾਨ ਹੋ ਗਏ। ਉਹ ਦੁਪਹਿਰ ਢਲੇ ਤੇ ਵੀ ਸ਼ਾਮ ਦੀ ਕੁਰਬਾਨੀ ਚੜ੍ਹਾ ਕੇ ਨਬੂਵਤ ਕਰਦੇ ਰਹੇ, ਪਰ ਨਾ ਕੋਈ ਆਵਾਜ਼ ਆਈ, ਨਾ ਕੋਈ ਜਵਾਬ ਦੇਣ ਵਾਲਾ, ਨਾ ਤਵੱਜਾ ਕਰਨ ਵਾਲਾ ਸੀ। ਉਦੋਂ ਏਲੀਆ ਨੇ ਸਭ ਲੋਕਾਂ ਨੂੰ ਆਖਿਆ ਕਿ ਮੇਰੇ ਨਜ਼ਦੀਕ ਆ ਜਾਓ, ਚੁਨਾਚੇ ਸਾਰੇ ਲੋਕ ਉਹਦੇ ਨਜ਼ਦੀਕ ਆ ਗਏ। ਉਦੋਂ ਉਹਨੇ ਖੁਦਾਵੰਦ ਦੇ ਉਸ ਮਜ਼ਬਾ ਨੂੰ ਜੋ ਢਾਹ ਦਿੱਤਾ ਗਿਆ ਸੀ ਮੁਰੰਮਤ ਕੀਤਾ, ਤੇ ਏਲੀਆ ਨੇ ਯਾਕੂਬ ਦੇ ਬੇਟਿਆਂ ਦੇ ਕਬੀਲਿਆਂ ਦੇ ਸ਼ੁਮਾਰ ਦੇ ਮੁਤਾਬਿਕ, ਜਿਸ 'ਤੇ ਖੁਦਾਵੰਦ ਦਾ ਕਲਾਮ ਨਾਜ਼ਲ ਹੋਇਆ ਸੀ ਕਿ ਤੇਰਾ ਨਾਂ ਇਸਰਾਇਲ ਹੋਵੇਗਾ, 12 ਪੱਥਰ ਲੀਤੇ, ਤੇ ਉਹਨੇ ਇਹਨਾਂ ਪੱਥਰਾਂ ਦੇ ਨਾਲ ਖੁਦਾਵੰਦ ਦੇ ਨਾਮ ਦਾ ਇੱਕ ਮਜ਼ਬਾ ਬਣਾਇਆ, ਤੇ ਮਜ਼ਬਾ ਦੇ ਇਰਦ ਗਿਰਦ ਉਹਨੇ ਐਸੀ ਵੱਡੀ ਖਾਈ ਖੋਦੀ ਜਿਸ ਵਿੱਚ ਦੋ ਪੈਮਾਨੇ ਬੀਜ ਵੀ ਸਮਾਈ ਸੀ, ਤੇ ਲੱਕੜੀਆਂ ਦੇ ਕਰੀਨੇ ਦੇ ਨਾਲ ਚੁਣਿਆ ਤੇ ਬੈਲ ਦੇ ਟੁਕੜੇ ਟੁਕੜੇ ਕੱਟ ਕੇ ਲੱਕੜੀਆਂ ਦੇ ਦਰ ਦਿੱਤਾ ਤੇ ਆਖਿਆ, 4 ਮਟਕੇ ਪਾਣੀ ਦੇ ਨਾਲ ਭਰ ਕੇ ਇਸ ਸੋਖਤਨੀ ਕੁਰਬਾਨੀ ਤੇ ਲੱਕੜੀਆਂ ਤੇ ਪਾ ਦਵੋ। ਫਿਰ ਉਹਨੇ ਆਖਿਆ, ਦੁਬਾਰਾ ਕਰੋ। ਫਿਰ ਉਹਨੇ ਆਖਿਆ ਕਿ ਤੀਜੀ ਵਾਰ ਵੀ ਕਰੋ। ਫਿਰ ਉਹਨਾਂ ਨੇ ਤੀਜੀ ਵਾਰ ਵੀ ਕੀਤਾ ਤੇ ਪਾਣੀ ਮਜ਼ਬਾ ਦੇ ਗਿਰਦ ਬਹਿਣ ਲੱਗਾ ਤੇ ਉਹਨੇ ਖਾਈ ਨੂੰ ਪਾਣੀ ਦੇ ਨਾਲ ਭਰ ਦਿੱਤਾ। ਤੇ ਸ਼ਾਮ ਦੀ ਕੁਰਬਾਨੀ ਚੜ੍ਹਾਉਣ ਦੇ ਵੇਲੇ ਏਲੀਆ ਨਬੀ ਨਜ਼ਦੀਕ ਆਇਆ ਤੇ ਉਹਨੇ ਆਖਿਆ, ਇਹ ਖੁਦਾਵੰਦ ਇਬਰਾਹਿਮ, ਇਜ਼ਹਾਕ ਤੇ ਇਸਰਾਇਲ ਦੇ ਖੁਦਾ, ਅੱਜ ਮਾਲੂਮ ਹੋ ਜਾਏ ਕਿ ਇਸਰਾਇਲ ਵਿੱਚ ਤੂੰ ਹੀ ਖੁਦਾ ਏ ਤੇ ਮੈਂ ਤੇਰਾ ਬੰਦਾ ਵਾਂ, ਤੇ ਮੈਂ ਇਹਨਾਂ ਸਭ ਗੱਲਾਂ ਨੂੰ ਤੇਰੇ ਹੀ ਹੁਕਮ ਨਾਲ ਕੀਤਾ ਏ, ਮੇਰੀ ਸੁਣ ਖੁਦਾਵੰਦ, ਮੇਰੀ ਸੁਣ, ਤਾਂ ਕਿ ਲੋਕ ਜਾਣ ਕਿ ਖੁਦਾਵੰਦ ਤੂੰ ਹੀ ਖੁਦਾ ਏ ਤੇ ਤੂੰ ਹੀ ਫਿਰ ਇਹਨਾਂ ਦੇ ਦਿਲਾਂ ਨੂੰ ਫੇਰ ਦਿੱਤਾ ਏ। ਉਦੋਂ ਖੁਦਾਵੰਦ ਦੀ ਅੱਗ ਨਾਜ਼ਲ ਹੋਈ ਤੇ ਉਹਨੇ ਉਸ ਸੋਖਤਨੀ ਕੁਰਬਾਨੀ ਲੱਕੜੀਆਂ ਤੇ ਪੱਥਰਾਂ ਤੇ ਮਿੱਟੀ ਸਮੇਤ ਬਸਮ ਕਰ ਦਿੱਤਾ। ਇਸ ਪਾਣੀ ਨੂੰ ਜੋ ਖਾਈ ਵਿੱਚ ਸੀ ਚੱਟ ਲਿੱਤਾ। ਜਦੋਂ ਸਭ ਲੋਕਾਂ ਨੇ ਵੇਖਿਆ ਤੇ ਮੂੰਹ ਦੇ ਬਲ ਡਿੱਗੇ ਤੇ ਆਖਣ ਲੱਗੇ, ਖੁਦਾਵੰਦ ਉਹੀ ਖੁਦਾ ਏ, ਖੁਦਾਵੰਦ ਉਹੀ ਖੁਦਾ ਏ। ਏਲੀਆ ਨੇ ਉਹਨਾਂ ਨੂੰ ਆਖਿਆ, ਬਾਲ ਦੇ ਨਬੀਆਂ ਨੂੰ ਫੜ ਲਵੋ ਤੇ ਇਹਨਾਂ ਵਿੱਚੋਂ ਇੱਕ ਵੀ ਜਾਨ ਨਾ ਪਾਏ। ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿੱਤਾ ਤੇ ਏਲੀਆ ਨੇ ਉਹਨਾਂ ਨੂੰ ਥੱਲੇ ਕਿਸੋਨ ਦੇ ਨਾਲੇ ਤੇ ਲਿਆਇਆ ਤੇ ਉੱਥੇ ਉਹਨਾਂ ਨੂੰ ਕਤਲ ਕਰ ਦਿੱਤਾ। ਫਿਰ ਏਲੀਆ ਨੇ ਅਹੀਆਬ ਨੂੰ ਆਖਿਆ, ਉੱਤੇ ਚੜ੍ਹ ਜਾ, ਖਾ ਤੇ ਪੀ, ਕਿਉਂਕਿ ਕਸਰਤ ਦੀ ਬਾਰਿਸ਼ ਦੀ ਆਵਾਜ਼ ਏ। ਸੋ ਅਹੀਆਬ ਖਾਂਦੇ ਪੀਂਦੇ ਉੱਤੇ ਚਲਾ ਗਿਆ ਤੇ ਏਲੀਆ ਕਿਰਮਲ ਦੀ ਚੋਟੀ ਤੇ ਚੜ੍ਹ ਗਿਆ ਤੇ ਜ਼ਮੀਨ ਤੇ ਸਰਨਗੂ ਹੋ ਕੇ ਆਪਣਾ ਮੂੰਹ ਆਪਣੇ ਗੁੱਟਨਿਆਂ ਦੇ ਵਿੱਚ ਕਰ ਲਿੱਤਾ ਤੇ ਆਪਣੇ ਖਾਦਮ ਨੂੰ ਆਖਿਆ, ਜ਼ਰਾ ਉੱਤੇ ਜਾ, ਸਮੁੰਦਰ ਦੇ ਵੱਲ ਤੇ ਨਜ਼ਰ ਕਰ। ਸੋਨੇ ਉੱਤੇ ਜਾ ਕੇ ਨਜ਼ਰ ਕੀਤੀ ਤੇ ਆਖਿਆ, ਉੱਥੇ ਕੁਝ ਵੀ ਨਹੀਂ। ਤੇ ਥੋੜ੍ਹੀ ਦੇਰ ਬਾਅਦ ਅਸਮਾਨ ਗਟਾ ਤੇ ਆਂਧੀ ਦੇ ਨਾਲ ਸਿਆਹ ਹੋ ਗਿਆ ਤੇ ਬੜੀ ਬਾਰਿਸ਼ ਹੋਈ। ਇਹ ਖੂਬਸੂਰਤ ਕਹਾਣੀ ਖੁਦਾ ਦੀ ਕੁਦਰਤ ਤੇ ਜਲਾਲ ਨਾਲ ਭਰੀ ਹੋਈ ਹੈ ਤੇ ਇਹਨੂੰ ਸਾਡੇ ਤਬਸਰਿਆਂ ਦੀ ਬਿਲਕੁਲ ਵੀ ਕੋਈ ਜ਼ਰੂਰਤ ਨਹੀਂ। ਤਾਂ ਹਮ ਤੁਹਾਨੂੰ ਰੁਖਸਤ ਕਰਨ ਤੋਂ ਪਹਿਲੇ ਤੁਹਾਡੀ ਤਵੱਜੋ ਇਸ ਪਾਸੇ ਲਿਆਉਣਾ ਚਾਹਾਂਗਾ ਜੋ ਗੱਲ ਏਲੀਆ ਨੇ ਇਸਰਾਈਲੀਆਂ ਦੇ ਨਾਲ ਆਖੀ ਸੀ। ਬਾਲ ਦੇ 450 ਝੂਠੇ ਨਬੀਆਂ ਦਾ ਮੁਕਾਬਲਾ ਕਰਨ ਤੋਂ ਪਹਿਲੇ ਏਲੀਆ ਨੇ ਲੋਕਾਂ ਨੂੰ ਆਖਿਆ, ਤੁਸੀਂ ਦੋ ਖਿਆਲਾਂ ਵਿੱਚ ਕਦੋਂ ਤੱਕ ਡਾਵਾਂ ਡੋਲ ਰਹੋਗੇ? ਜੇ ਖੁਦਾਵੰਦ ਖੁਦਾ ਹੈ ਵੇ ਤੇ ਉਹਦੇ ਪੈਰੋਂ ਹੋ ਜਾਓ, ਤੇ ਜੇ ਬਾਲ ਖੁਦਾ ਏ ਤੇ ਉਹਦੀ ਪੈਰਵੀ ਕਰੋ। ਪਹਿਲੇ ਪਹਿਲ ਤੇ ਬਨੀ ਇਸਰਾਈਲ ਨੇ ਕੋਈ ਜਵਾਬ ਨਾ ਦਿੱਤਾ, ਮਗਰ ਜਦੋਂ ਉਹਨਾਂ ਨੇ ਵੇਖਿਆ ਕਿ ਏਲੀਆ ਦੀ ਦੁਆ ਨੇ ਕੁਰਬਾਨਗਾਹ ਤੇ ਅਸਮਾਨ ਤੋਂ ਅੱਗ ਵਰਸਾਈਏ ਤੇ ਸਾਰੀ ਦੀ ਸਾਰੀ ਜਮਾਤ ਸਰਨਗੂ ਹੋ ਗਈ ਤੇ ਪੁਕਾਰ ਉੱਠੀ ਕਿ ਖੁਦਾਵੰਦ ਹੀ ਖੁਦਾ ਏ, ਖੁਦਾਵੰਦ ਉਹੀ ਖੁਦਾ ਏ। ਇਸੇ ਤਰ੍ਹਾਂ ਇੱਕ ਹੀ ਦਿਨ ਖੁਦਾ ਦੇ ਨਬੀ ਏਲੀਆ ਨੇ ਬਾਲ ਦੇ ਝੂਠੇ ਨਬੀਆਂ ਦਾ ਪੋਲ ਖੋਲ੍ਹ ਦਿੱਤਾ ਤੇ ਇਸਰਾਈਲੀਆਂ ਦੇ ਦਿਲਾਂ ਨੂੰ ਫਿਰ ਤੋਂ ਖੁਦਾ ਵੱਲ ਫੇਰਿਆ। ਖੁਦਾ ਨੇ ਏਲੀਆ ਦੀ ਦੁਆ ਦਾ ਜਵਾਬ ਕਿਉਂ ਦਿੱਤਾ? ਇਸ ਲਈ ਕਿ ਏਲੀਆ ਖੁਦਾ ਦੇ ਨਾਲ ਮੁਹੱਬਤ ਰੱਖਦਾ ਸੀ, ਉਹਦੇ ਕਲਾਮ ਤੇ ਈਮਾਨ ਰੱਖਦਾ ਸੀ। ਖੁਦਾ ਨੇ ਬਾਲ ਦੇ ਨਬੀਆਂ ਦੀ ਦੁਆ ਕਿਉਂ ਨਾ ਸੁਣੀ? ਕਿਉਂਕਿ ਉਹ ਉਸ ਸੱਚੇ ਖੁਦਾ ਕੋਲੋਂ ਦੁਆ ਨਹੀਂ ਸਨ ਕਰਦੇ ਜਿਹੜਾ ਇਬਰਾਹਿਮ, ਇਜ਼ਹਾਕ ਤੇ ਇਸਰਾਇਲ ਤੇ ਜ਼ਾਹਿਰ ਹੋਇਆ। ਬਾਲ ਦੇ ਨਬੀ ਖੁਦਾ ਦੇ ਕਲਾਮ ਦੇ ਇਨਕਾਰੀ ਸਨ ਤੇ ਉਹ ਆਪਣੀਆਂ ਮਜ਼ਹਬੀ ਰਸਮਾਂ ਦੇ ਪੁਜਾਰੀ ਸਨ ਤੇ ਆਪਣੀ ਮਜ਼ਹਬੀ ਰਸਮਾਂ ਬੜੀ ਗਰਮਜੋਸ਼ੀ ਦੇ ਨਾਲ ਅਦਾ ਕਰਦੇ, ਮਗਰ ਜ਼ਿੰਦਾ ਖੁਦਾ ਦੀ ਇਬਾਦਤ ਤੋਂ ਦੂਰ ਰਹਿੰਦੇ ਸਨ। ਇਸ ਲਈ ਉਹਨਾਂ ਦੀ ਸਾਰੀ ਮਜ਼ਹਬੀ ਗਰਮਜੋਸ਼ੀ ਫਜ਼ੂਲ ਸੀ। ਉਹ ਕਹਾਵਤ ਦੇ ਉਹਨਾਂ 10 ਆਦਮੀਆਂ ਦੀ ਤਰ੍ਹਾਂ ਸਨ ਜਿਨ੍ਹਾਂ ਨੇ ਗੜਾ ਖੋਦਿਆ, ਇਹਨੂੰ ਫਿਰ ਭਰ ਦਿੱਤਾ ਤੇ ਆਪਣੇ ਆਪ ਨੂੰ ਮਿੱਟੀ ਹੀ ਮਿੱਟੀ ਕਰ ਲਿੱਤਾ, ਮਗਰ ਕੁਝ ਹਾਸਿਲ ਨਾ ਕੀਤਾ। ਇਸੇ ਤਰ੍ਹਾਂ ਬਾਲ ਦੇ ਨਬੀਆਂ ਨੇ ਬੜਾ ਸ਼ੋਰ ਮਚਾਇਆ, ਬੜੀ ਉੱਚੀ ਉੱਚੀ ਦੁਆਵਾਂ ਕੀਤੀਆਂ, ਬੜੀ ਗਰਮ ਜੋਸ਼ੀ ਨਾਲ ਆਪਣੇ ਮਜ਼ਹਬ ਦੀ ਪਾਬੰਦੀ ਕੀਤੀ, ਮਗਰ ਕੋਈ ਚੀਜ਼ ਹਾਸਲ ਨਾ ਹੋਈ, ਕਿਉਂਕਿ ਉਹਨਾਂ ਦੀਆਂ ਦੁਆਵਾਂ ਤੇ ਕੁਰਬਾਨੀਆਂ ਜ਼ਿੰਦਾ ਖੁਦਾ ਦੇ ਕਲਾਮ ਦੇ ਮੁਤਾਬਿਕ ਨਾ ਸਨ। ਇਸ ਲਈ ਏਲੀਆ ਨਬੀ ਨੇ ਉਸੇ ਰੋਜ਼, ਬਲਕਿ ਉਸੇ ਲਮਹੇ ਇਸਰਾਇਲੀਆਂ ਨੂੰ ਆਖਿਆ ਕਿ ਯਾਂ ਤੇ ਇਬਰਾਹਿਮ, ਇਜ਼ਹਾਕ ਤੇ ਯਾਕੂਬ ਦੇ ਖੁਦਾ ਨੂੰ ਖੁਦਾ ਮੰਨ ਲਵੋ, ਜਾਂ ਬਾਲ ਨੂੰ, ਜਾਂ ਸੱਚ ਨੂੰ ਮੰਨ ਲਵੋ ਜਾਂ ਫਿਰ ਝੂਠ ਨੂੰ, ਰਾਸਤਬਾਜ਼ੀ ਦੀ ਰਾਹ ਨੂੰ ਚੁਣ ਲਵੋ ਜਾਂ ਫਿਰ ਨਾਰਾਜ਼ਗੀ ਦੀ ਰਾਹ ਨੂੰ, ਖੁਦਾ ਦੇ ਕਾਬਿਲ ਯਕੀਨ ਕਲਾਮ ਨੂੰ ਮੰਨ ਲਵੋ ਜਾਂ ਫਿਰ ਇਨਸਾਨਾਂ ਦੇ ਬਣਾਏ ਹੋਏ ਤਰੀਕਿਆਂ ਤੇ ਮਜ਼ਹਬਾਂ ਨੂੰ। ਤੁਹਾਡੇ ਕੋਲ ਏਲੀਆ ਦੇ ਸਵਾਲ ਦਾ ਕੀ ਜਵਾਬ ਹੈ? ਤੁਸੀਂ ਦੋ ਖਿਆਲਾਂ ਵਿੱਚ ਕਦੋਂ ਤੱਕ ਡਾਵਾਂ ਡੋਲ ਰਹੋਗੇ? ਤੁਸੀਂ ਖੁਦਾ ਦੇ ਸੱਚੇ ਕਲਾਮ ਤੇ ਇਨਸਾਨਾਂ ਦੀ ਬਣਾਈ ਹੋਈ ਬੇਬੁਨਿਆਦ ਤੇ ਬੇਫਾਇਦਾ ਰਵਾਇਤਾਂ ਵਿੱਚ ਕਦੋਂ ਤੱਕ ਡਾਵਾਂ ਡੋਲ ਫਿਰਦੇ ਰਹੋਗੇ? ਖੁਦਾ ਦਾ ਕਲਾਮ ਬਿਆਨ ਕਰਦੇ ਕਿ ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ, ਕਿਉਂਕਿ ਜਾਂ ਤੇ ਇੱਕ ਦੇ ਨਾਲ ਅਦਾਵਤ ਰੱਖੇਗਾ ਤੇ ਦੂਜੇ ਦੇ ਨਾਲ ਮੁਹੱਬਤ, ਜਾਂ ਇੱਕ ਦੇ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਨਾਚੀਜ਼ ਜਾਣੇਗਾ। ਤੁਸੀਂ ਖੁਦਾ ਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਮੱਤੀ ਬਾਬ 6 ਤੇ ਆਇਤ ਨੰਬਰ 24 ਵਿੱਚ ਸਾਨੂੰ ਇਹ ਹਵਾਲਾ ਮਿਲਦਾ ਹੈ। ਤੁਸੀਂ ਖੁਦਾ ਦੀ ਖਿਦਮਤ ਕਰੋ ਤੇ ਫਕਤ ਮਜ਼ਹਬੀ ਖਿਦਮਤ ਨੂੰ ਇੱਕ ਜਗ੍ਹਾ ਮਿਕਸ ਨਹੀਂ ਕਰ ਸਕਦੇ। ਤੁਸੀਂ ਕਦੋਂ ਤੱਕ ਦੋ ਖਿਆਲਾਂ ਵਿੱਚ ਡਾਵਾਂ ਡੋਲ ਰਹੋਗੇ? ਦੋਸਤੋ, ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ। ਅਗਲੀ ਵਾਰ ਖੁਦਾ ਨੇ ਚਾਹਿਆ ਤੇ ਉਸ ਨਬੀ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਜਿਹੜਾ 3 ਦਿਨ ਤੱਕ ਇੱਕ ਵੱਡੀ ਮੱਛੀ ਦੇ ਪੇਟ ਵਿੱਚ ਰਿਹਾ। ਕੀ ਤੁਸੀਂ ਉਸ ਨਬੀ ਦੇ ਨਾਂ ਤੋਂ ਵਾਕਫ ਹੋ? ਉਹਦੀ ਖੂਬਸੂਰਤ ਕਹਾਣੀ ਸੁਣਨ ਵਾਸਤੇ ਸਾਡੇ ਨਾਲ ਰਹੋ। ਖੁਦਾ ਤੁਹਾਨੂੰ ਬਰਕਤ ਦੇਵੇ, ਕਿਉਂਕਿ ਤੁਸੀਂ ਏਲੀਆ ਨਬੀ ਦੇ ਇਹਨਾਂ ਅਲਫਾਜ਼ 'ਤੇ ਗੌਰ ਕੀਤਾ ਜਿਹੜੇ ਸਲਾਤੀਨ ਦੀ ਪਹਿਲੀ ਕਿਤਾਬ ਅਤੇ ਉਹਦੇ ਬਾਬ 18 ਅਤੇ ਆਇਤ ਨੰਬਰ 21 ਵਿੱਚ ਮਰਕੂਮ ਨੇ। ਤੁਸੀਂ ਕਦੋਂ ਤੱਕ ਦੋ ਖਿਆਲਾਂ ਵਿੱਚ ਡਾਵਾਂ ਡੋਲ ਰਹੋਗੇ? ਜੇ ਖੁਦਾਵੰਦ ਖੁਦਾ ਏ ਤੇ ਉਹਦੇ ਪੈਰੋਂ ਹੋ ਜਾਓ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3 43 110 यानी 0341 3 43 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।